ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਚੌਥਾ। ਹਰ ਸਤਿਗੁਰ, ਹਰ ਸਤਿਗੁਰ ਮੇਲ, ਹਰ ਸਤਿਗੁਰ ਚਰਨ ਹਮ ਪਾਇਆ ਰਾਮ। ਤਿਮਰ ਅਗਿਆਨ ਗਵਾਇਆ, ਗੁਰ ਗਿਆਨ ਅੰਜਨ ਗੁਰ ਪਾਇਆ ਰਾਮ। ਹਰ ਸਤਿਗੁਰ, ਹਰ ਸਤਿਗੁਰ ਮੇਲ, ਹਰ ਸਤਿਗੁਰ ਚਰਨ ਹਮ ਪਾਇਆ ਰਾਮ। ਤਿਮਰ ਅਗਿਆਨ ਗਵਾਇਆ, ਗੁਰ ਗਿਆਨ ਅੰਜਨ ਗੁਰ ਪਾਇਆ ਰਾਮ। ਗੁਰ ਗਿਆਨ ਅੰਜਨ ਸਤਿਗੁਰੂ ਪਾਇਆ, ਅਗਿਆਨ ਅੰਧੇਰ ਬਿਨਾਸੇ ਸਤਿਗੁਰ ਸੇਵ ਪਰਮ ਪਦ ਪਾਇਆ। ਹਰ ਜਪਿਆ ਸਾਸ ਗਿਰਾਸੇ, ਜਿਨ ਕੋ ਹਰ ਪ੍ਰਭ ਕਿਰਪਾ ਧਾਰੀ, ਤੇ ਸਤਿਗੁਰ ਸੇਵਾ ਲਾਇਆ। ਹਰ ਸਤਿਗੁਰ, ਹਰ ਸਤਿਗੁਰ ਮੇਲ, ਹਰ ਸਤਿਗੁਰ ਚਰਨ ਹਮ ਪਾਇਆ। ਜਿਨ ਕੋ ਹਰ ਪ੍ਰਭ ਕਿਰਪਾ ਧਾਰੀ, ਤੇ ਸਤਿਗੁਰ ਸੇਵਾ ਲਾਇਆ। ਹਰ ਸਤਿਗੁਰ, ਹਰ ਸਤਿਗੁਰ ਮੇਲ, ਹਰ ਸਤਿਗੁਰ ਚਰਨ ਹਮ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਗੁਰੂ ਸਵਾਰੀ ਸਤਸੰਗ ਜੀਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਅੱਜ ਦੇ ਮੁੱਖ ਵਾਕ ਦੀ ਕਥਾ ਵਿਚਾਰ ਸਰਨ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਰਹੇ ਹੋ। ਦੇਸ਼ ਵਿਦੇਸ਼ ਦੇ ਅੰਦਰ ਬੈਠ ਕੇ ਪਾਵਨ ਹੁਕਮਨਾਮੇ ਦੀ ਵਿਚਾਰ ਨੂੰ ਸਰਵਣ ਕਰਨ ਵਾਸਤੇ ਘਰਾਂ ਵਿੱਚ ਹਾਜ਼ਰੀਆਂ ਲਵਾ ਰਹੇ ਹੋ। ਆਓ ਗੁਰਮਤਿ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਮੁਬਾਰਕ ਮੁੱਖ ਵਾਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 573 ਅਤੇ 74 ਦੇ ਸੁਭਾਏਮਾਨ ਹੈ। ਰਾਗ ਵਡਹੰਸ ਅਤੇ ਬਾਣੀ ਹੈ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ। ਇਹਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਜੋ ਸਿੱਖਿਆ ਦਿੱਤੀ ਹੈ, ਸਤਿਗੁਰੂ ਜੀ ਆਰੰਭ ਦੇ ਵਿੱਚ ਹੀ ਇਹ ਸਾਨੂੰ ਸਮਝਾਉਂਦੇ ਨੇ, ਪਰਮਾਤਮਾ ਦੇ ਦਰ 'ਤੇ ਬੇਨਤੀ ਕਰਦੇ ਨੇ ਕਿ ਪਰਮਾਤਮਾ ਜੀਓ ਮੈਨੂੰ ਸਤਿਗੁਰੂ ਮਿਲਾ ਦਿਓ, ਮੈਨੂੰ ਸਤਿਗੁਰੂ ਮਿਲਾ ਦਿਓ, ਮੈਨੂੰ ਸਤਿਗੁਰ ਦਾ ਸ਼ਬਦ ਭਾਉਂਦਾ ਹੈ, ਚੰਗਾ ਲੱਗਦਾ ਹੈ। ਗੁਰੂ ਸਵਾਰੀ ਸਾਧ ਸੰਗਤ ਜੀਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਉਹਨਾਂ ਦਾ ਵੀ ਪਾਵਨ ਪ੍ਰਕਾਸ਼ ਗੁਰਪੁਰਬ 7 ਜਨਵਰੀ ਨੂੰ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਆ ਰਿਹਾ ਹੈ। ਉਹਨਾਂ ਦਾ ਜੀਵਨ ਥੋੜ੍ਹਾ ਸਮਾਂ ਵਿਚਾਰ ਕੇ ਫਿਰ ਆਪਾਂ ਸਤਿਗੁਰੂ ਜੀ ਦੇ ਹੁਕਮਨਾਮੇ ਦੀ ਵਿਚਾਰ ਸਾਂਝੀ ਕਰਾਂਗੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਵੱਖ ਵੱਖ ਲਿਖਾਰੀਆਂ ਨੇ ਬਿਆਨ ਕੀਤਾ ਹੈ, ਜਿਨ੍ਹਾਂ ਵਿੱਚ ਕੁਝ ਹਿੰਦੂ ਵੀਰ ਵੀ ਨੇ, ਕੁਝ ਮੁਸਲਮਾਨ ਵੀਰ ਵੀ ਨੇ। ਹਿੰਦੂ ਵੀਰਾਂ ਦੇ ਵਿੱਚ ਲਾਲਾ ਦੌਲਤ ਰਾਏ ਆਰੀਆ, ਜਿਨ੍ਹਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਪਰ ਕਿਤਾਬ ਲਿਖੀ ਹੈ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ। ਉਹਨਾਂ ਨੇ ਜਦੋਂ ਸਤਿਗੁਰੂ ਜੀ ਦਾ ਜੀਵਨ ਲਿਖਣਾ ਸ਼ੁਰੂ ਕੀਤਾ ਤਾਂ ਉਹਨਾਂ 'ਤੇ ਸਵਾਲ ਹੋਇਆ ਸੀ ਕਿ ਤੁਸੀਂ ਪ੍ਰਚਾਰਕ ਹੋ ਆਰੀਆ ਸਮਾਜ ਦੇ, ਤੁਸੀਂ ਜੀਵਨ ਬਿਆਨ ਕਰਨਾ ਸੀ ਸਵਾਮੀ ਦਯਾਨੰਦ ਜੀ ਦਾ, ਪਰ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਲਿਖਣ ਲੱਗ ਪਏ ਹੋ, ਗੱਲ ਕੀ ਹੈ? ਤੋ ਲਾਲਾ ਦੌਲਤ ਰਾਏ ਆਰੀਆ ਨੇ ਜਵਾਬ ਦਿੱਤਾ ਸੀ ਕਿ ਮੈਂ ਜੀਵਨ ਬਿਆਨ ਕਰਨਾ ਚਾਹੁੰਦਾ ਹਾਂ ਸੰਪੂਰਨ ਮਨੁੱਖ ਦਾ, ਅਤੇ ਸੰਪੂਰਨ ਮਨੁੱਖ ਮੈਂ ਜਦੋਂ ਦੁਨੀਆ ਦੇ ਇਤਿਹਾਸ ਵੱਲ ਝਾਤ ਮਾਰਦਾ ਹਾਂ ਤਾਂ ਸਿਵਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਮੈਨੂੰ ਸੰਪੂਰਨ ਮਨੁੱਖ ਦਿਖਾਈ ਨਹੀਂ ਦਿੰਦਾ। ਲਾਲਾ ਦੌਲਤ ਰਾਏ ਆਰੀਆ। ਇੱਕ ਵੀਰ ਹੈ ਮੁਹੰਮਦ ਲਤੀਫ, ਮੁਸਲਮਾਨ ਵੀਰ ਹੈ, ਇਹਨੇ ਬੜੇ ਫਖਰ ਦੇ ਨਾਲ ਕਲਮ ਚੁੱਕੀ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਬਿਆਨ ਕਰਾਂਗਾ। ਹਾਲੀ ਲਿਖਣ ਹੀ ਲੱਗਾ ਸੀ ਫਿਰ ਕਹਿੰਦਾ ਹੈ ਕਿ ਮੈਂ ਨਹੀਂ ਬਿਆਨ ਕਰਨਾ, ਨਹੀਂ ਲਿਖਣਾ। ਪੁੱਛਿਆ ਗਿਆ ਕਿ ਕਿਉਂ ਨਹੀਂ ਲਿਖਣਾ, ਕਹਿੰਦੇ ਮੈਂ ਇਹ ਸੋਚ ਕੇ ਕਲਮ ਚੁੱਕੀ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ਼ਾਇਰ ਨੇ, ਕਵੀ ਨੇ, ਇੱਕ ਕਵੀ ਦਾ ਜੀਵਨ ਬਿਆਨ ਕਰਾਂਗਾ ਜਿਨ੍ਹਾਂ ਨੇ ਅਨੇਕਾਂ ਬਾਣੀਆਂ ਉਚਾਰਨ ਕੀਤੀਆਂ, ਜਾਪ ਸਾਹਿਬ, ਅਕਾਲ ਉਫਤਤ, 33 ਸਵਈਏ, ਜ਼ਫਰਨਾਮਾ ਆਦਿਕ ਅਨੇਕਾਂ ਬਾਣੀਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਚਾਰਨ ਕੀਤੀਆਂ। ਮੈਂ ਸੋਚਿਆ ਕਿ ਇੱਕ ਸ਼ਾਇਰ ਦਾ, ਇੱਕ ਕਵੀ ਦਾ ਜੀਵਨ ਬਿਆਨ ਕਰਾਂ, ਪਰ ਮੇਰੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਰੂਪ ਹੋਰ ਆ ਗਿਆ ਕਿ ਇਕੱਲੇ ਉਹ ਸ਼ਾਇਰ ਨਹੀਂ ਨੇ, ਉਹ ਤਾਂ ਬਾਦਸ਼ਾਹ ਨੇ। ਸਿੰਘਾਸਨ 'ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਿਰਾਜਮਾਨ ਨੇ, ਦੁਨੀਆ ਉਹਨਾਂ ਦੇ ਕਦਮਾਂ 'ਤੇ ਸਿਜਦੇ ਕਰਦੇ ਪਈ ਹੈ, ਮੱਥਾ ਟੇਕਦੀ ਪਈ ਹੈ। ਆਪਾਂ ਬਚਨ ਪੜ੍ਹਦੇ ਵੀ ਹਾਂ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਇੱਕ ਬਾਦਸ਼ਾਹ ਦਾ ਜੀਵਨ ਬਿਆਨ ਕਰਾਂ, ਮੈਂ ਇਹ ਸੋਚ ਕੇ ਆਪਣੀ ਕਲਮ ਚੁੱਕਦਾ ਹਾਂ ਅਤੇ ਮੇਰੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਰੂਪ ਹੋਰ ਆ ਜਾਂਦਾ ਹੈ ਕਿ ਉਹ ਇਕੱਲੇ ਬਾਦਸ਼ਾਹ ਨਹੀਂ ਨੇ, ਉਹ ਤਾਂ ਮੰਗਤੇ ਨੇ, ਉਹ ਤਾਂ ਭਿਖਾਰੀ ਨੇ, ਜਿਹੜੇ ਪੰਜਾਂ ਪਿਆਰਿਆਂ ਦੇ ਅੱਗੇ ਹੱਥ ਅੱਡ ਕੇ ਕਹਿੰਦੇ ਨੇ ਮੈਨੂੰ ਅੰਮ੍ਰਿਤ ਛਕਾਓ। ਇਸੇ ਕਰਕੇ ਆਪਾਂ ਯਾਦ ਕਰਦੇ ਹਾਂ ਨਾ ਜੀ ਕਿ ਵਹਿ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਉਹ ਕਹਿੰਦੇ ਹੁਣ ਮੈਂ ਗੁਰੂ ਦੀ ਕਥਾ ਲਿਖਾਂ, ਇੱਕ ਚੇਲੇ ਦੀ ਕਥਾ ਲਿਖਾਂ, ਇੱਕ ਬਾਦਸ਼ਾਹ ਦੀ ਕਥਾ ਲਿਖਾਂ, ਇੱਕ ਭਿਖਾਰੀ ਦੀ ਕਥਾ ਲਿਖਾਂ। ਮੇਰੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਹੀ ਬੜੇ ਨੇ। ਅਗਾਂਹ ਕਹਿੰਦੇ ਨੇ ਮੈਂ ਇਹ ਸੋਚ ਕੇ ਕਲਮ ਚੁੱਕਦਾ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਕ ਬਹਾਦਰ ਨੇ, ਇੱਕ ਯੋਧੇ ਨੇ, ਸੂਰਬੀਰ ਨੇ, ਜਿਨ੍ਹਾਂ ਨੇ 14 ਜੰਗਾਂ ਲੜੀਆਂ ਅਤੇ 14 ਵਿੱਚ ਜਿੱਤ ਪ੍ਰਾਪਤ ਕੀਤੀ। ਇੱਕ ਬਹਾਦਰ ਦਾ ਜੀਵਨ ਬਿਆਨ ਕਰਨ ਲਈ ਜਦੋਂ ਮੈਂ ਕਲਮ ਚੁੱਕਦਾ ਹਾਂ, ਮੇਰੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਰੂਪ ਹੋਰ ਆ ਜਾਂਦਾ ਹੈ ਕਿ ਉਹ ਇਕੱਲੇ ਬਹਾਦਰ ਹੀ ਨਹੀਂ, ਉਹ ਤੇ ਸੰਤ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਰੂਪ ਵੀ ਤੱਕੋ, ਅਸੀਂ ਉਹਨਾਂ ਦਾ ਰੂਪ ਤੱਕਦੇ ਹਾਂ ਕਿ ਉਹਨਾਂ ਦੇ ਹੱਥ ਵਿੱਚ ਕਿਰਪਾਨ ਹੈ, ਸ੍ਰੀ ਸਾਹਿਬ ਹੈ, ਦੁਸ਼ਮਣਾਂ ਨਾਲ ਜੂਝਦੇ ਪਏ ਨੇ। ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜ਼ਫਰਨਾਮੇ ਵਿੱਚ ਕਹਿੰਦੇ ਨੇ, ਇਹ ਤਾਂ ਮੇਰੇ ਲਈ ਮਜ਼ਬੂਰੀ ਹੋ ਗਿਆ, ਕਿਰਪਾਨ ਫੜਨਾ, ਤਲਵਾਰ ਫੜਨਾ ਮੇਰੇ ਲਈ ਮਜ਼ਬੂਰੀ ਹੈ, ਮੇਰਾ ਕੋਈ ਸ਼ੌਂਕ ਨਹੀਂ ਹੈ। ਜ਼ਫਰਨਾਮਾ ਪਾਵਨ ਬਾਣੀ ਕਹਿੰਦੇ ਨੇ, ਬਾ ਲਾ ਚਾਰਗੀ ਦਰਮਿਆਂ ਆਮਦੰਦ, ਮਾਇਆ ਤੇਗ ਤੀਰੋ ਤੁਫੰਗ ਆਮਦੰਦ। ਮੇਰੇ ਲਈ ਇਹ ਮਜ਼ਬੂਰੀ ਬਣ ਗਿਆ, ਲਾਚਾਰੀ ਬਣ ਗਿਆ ਕਿ ਮੈਨੂੰ ਕਿਰਪਾਨ 'ਤੇ ਹੱਥ ਪਾਉਣਾ ਪਿਆ। ਔਰੰਗਜ਼ੇਬ ਦੇਖ, ਸ਼ੇਖ ਸ਼ਾਦੀ ਨੇ ਕਿੰਨਾ ਸੁੰਦਰ ਲਿਖਿਆ ਹੈ ਕਿ ਜਦੋਂ ਹਰ ਹੀਲਾ ਉਪਾਵ ਖਤਮ ਹੋ ਜਾਵੇ ਉਦੋਂ ਕਿਰਪਾਨ 'ਤੇ ਹੱਥ ਪਾਉਣਾ ਜਾਇਜ਼ ਹੈ। ਚੂੰਕਾਰ ਅਜ ਹਮਾਂ ਹੀਲ 'ਤੇ ਦਰ ਗੁਜ਼ਸ਼ਤ, ਹਲਾਲ ਅਫਤ ਬੁਰਦਨ ਬਾ ਸ਼ਮਸ਼ੀਰ ਦਸਤ। ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਹਾਦਰ ਨੇ, ਸੂਰਬੀਰ ਨੇ, ਉਹ ਸੰਤ ਨੇ। ਸੰਤ ਵਾਲਾ ਜੀਵਨ ਵੇਖੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਬਾਣੀ ਪੜ੍ਹ ਕੇ ਜਾਪ ਸਾਹਿਬ, ਅਕਾਲ ਉਸਤਤ, ਪਰਮਾਤਮਾ ਦੇ ਕਿੰਨੇ ਨਾਮ ਲੈ ਕੇ ਸਤਿਗੁਰੂ ਜੀ ਨੇ ਵਾਹਿਗੁਰੂ ਜੀ ਨੂੰ ਯਾਦ ਕੀਤਾ ਹੈ। ਮੈਂ ਹੈਰਾਨ ਹੁੰਦਾ ਹਾਂ ਜਦੋਂ ਉਹਨਾਂ ਦੀ ਪਾਵਨ ਬਾਣੀ ਪੜ੍ਹੀ ਦੀ ਹੈ ਅਕਾਲ ਉਸਤਤ, ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸੰਤ ਵਾਲਾ ਰੂਪ ਦਿਖਾਈ ਦਿੰਦਾ ਹੈ। ਜਦੋਂ ਪਰਮਾਤਮਾ ਦਾ ਸਿਮਰਨ ਕਰਨ ਲੱਗਦੇ ਨੇ ਉਹਨਾਂ ਨੂੰ ਆਪਣਾ ਆਪ ਭੁੱਲ ਜਾਂਦਾ ਹੈ। ਪਾਵਨ ਬਚਨ ਨੇ ਉਹਨਾਂ ਦੇ ਅਕਾਲ ਉਸਤਤ ਬਾਣੀ ਵਿੱਚ ਕਿ ਜਲੇ ਹਰੀ, ਥਲੇ ਹਰੀ, ਉਰੇ ਹਰੀ, ਬਨੇ ਹਰੀ, ਗਿਰੇ ਹਰੀ, ਗੁਫੇ ਹਰੀ, ਛਿਤੇ ਹਰੀ, ਨਵੇ ਹਰੀ, ਈਹਾਂ ਹਰੀ, ਊਹਾਂ ਹਰੀ, ਜਿਮੀ ਹਰੀ, ਜਮਾਂ ਹਰੀ, ਅਲੇਖ ਹਰੀ, ਅਭੇਖ ਹਰੀ, ਅਦੋਖ ਹਰੀ, ਦਵੈਖ ਹਰੀ, ਅਕਾਲ ਹਰੀ, ਅਪਾਲ ਹਰੀ, ਅਜੰਤਰ ਹਰੀ, ਅਮੰਤਰ ਹਰੀ, ਸੁਤੇਜ ਹਰੀ, ਅਤੰਤਰ ਹਰੀ, ਅਜਾਤ ਹਰੀ, ਅਪਾਤ ਹਰੀ, ਅਮਿੱਤਰ ਹਰੀ, ਅਮਾਤ ਹਰੀ, ਅਰੋਗ ਹਰੀ, ਅਸੋਗ ਹਰੀ, ਅਪਰਮ ਹਰੀ, ਅਕਰਮ ਹਰੀ। ਅਗਾਂਹ ਇਸ ਤਰ੍ਹਾਂ ਸਤਿਗੁਰੂ ਜੀ ਵੱਖ ਵੱਖ ਨਾਮਾਂ ਨਾਲ ਯਾਦ ਕਰਦਿਆਂ ਕਰਦਿਆਂ ਅੰਤ ਵਿੱਚ ਕਹਿੰਦੇ ਨੇ, ਤੁਹੀਂ 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 ਦੀ ਧੁਨ ਵਿੱਚ ਐਸੇ ਲੋਪ ਹੁੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਵਿਦਵਾਨ ਲੋਕ ਕੋਈ 16,000 ਕਹਿੰਦਾ ਹੈ, ਕੋਈ ਵੱਧ ਘੱਟ ਕਹਿੰਦਾ ਹੈ, ਇਹ ਤਾਂ ਗੁਰੂ ਸਾਹਿਬ ਜਾਣਦੇ ਨੇ ਕਿੰਨੀ ਵਾਰ ਉਚਾਰਨ ਕੀਤਾ। ਜਿਵੇਂ ਗੁਰੂ ਨਾਨਕ ਸਾਹਿਬ ਜੀ 13-13 ਦੀ ਧੁਨੀ ਵਿੱਚ ਅਲੋਪ ਹੋ ਗਏ, ਇੱਥੇ ਤੁਹੀਂ ਤੁਹੀਂ ਦੀ ਧੁਨੀ ਵਿੱਚ ਦਸਮ ਪਾਤਸ਼ਾਹ ਜੀ ਅਲੋਪ ਹੋ ਗਏ। ਇਹ ਹੈ ਉਹਨਾਂ ਦਾ ਸੰਤ ਵਾਲਾ ਰੂਪ। ਉਹ ਸੰਤ ਵੀ ਨੇ, ਉਹ ਸਿਪਾਹੀ ਵੀ ਨੇ, ਉਹ ਬਾਦਸ਼ਾਹ ਵੀ ਨੇ, ਉਹ ਭਿਖਾਰੀ ਵੀ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਕਿਹੜੇ ਕਿਹੜੇ ਰੂਪ ਨੂੰ ਬਿਆਨ ਕਰੀਏ। ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਵੀ ਰੂਪ ਸਾਹਮਣੇ ਆ ਜਾਂਦਾ ਹੈ ਜਿਹੜਾ ਸੰਸਾਰ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਮਹਾਂਪੁਰਸ਼ ਦੇ ਹਿੱਸੇ ਗੱਲ ਨਹੀਂ ਆਈ। ਕਿਹੜੀ ਜੀ? ਸਰਬੰਸ ਦਾਨੀ ਦਾ ਰੂਪ। ਕਿਸੇ ਨੇ ਸੰਸਾਰ ਦਾ ਇਤਿਹਾਸ ਪੜ੍ਹ ਕੇ ਵੇਖੋ, ਗਾਵਾਂ ਦਾਨ ਕੀਤੀਆਂ, ਕਿਸੇ ਨੇ ਹਾਥੀ ਦਾਨ ਕੀਤੇ, ਕਿਸੇ ਨੇ ਘੋੜੇ ਦਾਨ ਕੀਤੇ, ਕਿਸੇ ਨੇ ਸੋਨਾ ਦਾਨ ਕੀਤਾ, ਕਿਸੇ ਨੇ ਚਾਂਦੀ ਦਾਨ ਕੀਤੀ। ਪਰ ਸੰਸਾਰ ਦੇ ਇਤਿਹਾਸ ਵਿੱਚ ਅਜਿਹੀ ਮਿਸਾਲ ਨਹੀਂ ਜੇ ਮਿਲਦੀ ਕਿ ਕਿਸੇ ਨੇ ਸਰਬੰਸ ਦਾਨ ਕੀਤਾ ਹੋਵੇ। ਪਹਿਲਾਂ ਪਿਤਾ ਕਟਵਾਇਆ, ਅਬ ਬੇਟੇ ਕਟਵਾਊਂਗਾ। ਪਹਿਲਾਂ ਪਿਤਾ ਨੂੰ ਚਾਂਦਨੀ ਚੌਂਕ ਅੰਦਰ ਭੇਜਿਆ ਸੀ ਕਿ ਸਤਿਗੁਰੂ ਜੀ, ਇਹਨਾਂ ਦੀ ਪੱਤ ਲੁੱਟੀ ਜਾ ਰਹੀ ਹੈ, ਪੱਤ ਬਚਾਓ। ਸ਼ਬਦ ਆਪਾਂ ਪੜ੍ਹਦੇ ਹਾਂ, ਤਿਲਕ ਜੰਨੂ ਰਾਖਾ ਪ੍ਰਭ ਤਾਂਕਾ ਕੀਨੋ ਬੜੋ ਕਲੂ ਮੈਂ ਸਾਕਾ। ਪਹਿਲਾਂ ਪਿਤਾ ਕਟਵਾਇਆ, ਅਬ ਬੇਟੇ ਕਟਵਾਊਂਗਾ। ਨਾਨਕ ਕਾ ਬਾਗ ਖੂਨੇ ਜਿਗਰ ਸੇ ਖਿਲਾਊਂਗਾ। ਅੱਲਾ ਜ਼ਾਰ ਖਾਂ ਜੋਗੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਹ ਰੂਪ ਵੀ ਤੱਕਣਾ ਬਣਦਾ ਹੈ, ਕਿਉਂਕਿ ਅੱਜ ਰਾਏਕੋਟ ਦੀ ਪਾਵਨ ਧਰਤੀ 'ਤੇ ਇਹਨਾਂ ਦਿਹਾੜਿਆਂ ਵਿੱਚ 2 ਜਨਵਰੀ, 3 ਜਨਵਰੀ, 4 ਜਨਵਰੀ ਉਹ ਯਾਦ ਮਨਾਈ ਜਾ ਰਹੀ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਰਾਏਕੋਟ ਪਹੁੰਚੇ, ਰਾਏ ਕੱਲਾ ਕਹਿਣ ਲੱਗਾ, ਪਾਤਸ਼ਾਹ ਜੀ ਸੇਵਾ ਦਾ ਮੌਕਾ ਬਖਸ਼ੋ। ਸਤਿਗੁਰੂ ਜੀ ਕਹਿੰਦੇ, ਕਿਸੇ ਸਿਆਣੇ ਆਦਮੀ ਨੂੰ ਸਰਹੰਦ ਵਿੱਚ ਭੇਜ ਅਤੇ ਪਤਾ ਕਰੀਏ ਮੇਰੇ ਬੱਚਿਆਂ ਦੇ ਨਾਲ ਕੀ ਬਤੀਤ ਹੋਈ ਹੈ। ਸਾਧ ਸੰਗਤ ਜੀ, ਨੂਰਾ ਮਾਹੀ ਉਹਨੂੰ ਭੇਜਿਆ ਗਿਆ ਸਰਹੰਦ ਦੇ ਅੰਦਰ, ਇਹਨਾਂ ਦਿਹਾੜਿਆਂ ਵਿੱਚ ਲਿਆ ਕੇ ਖਬਰ ਦਿੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ। ਖਬਰ ਕੀ ਦਿੰਦਾ ਹੈ? ਇੱਕ ਕਵੀ ਪ੍ਰਕਾਸ਼ ਸਿਮਲਵੀ ਨੇ ਇਹਦਾ ਬਿਆਨ ਕੀਤਾ। ਮੈਂ ਬੇਨਤੀ ਕਰਾਂਗਾ ਸਾਧ ਸੰਗਤ ਨੂੰ ਕਿ ਇਹ ਕਿਤਾਬ ਲੈ ਕੇ ਜ਼ਰੂਰ ਪੜ੍ਹਨਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਿਤਾਬ ਫਰੀ ਦਿੰਦੀ ਹੈ, ਭੇਟਾ ਰਹਿਤ ਦਿੰਦੀ ਹੈ। ਔਰ ਇਸ ਗੱਲ ਦੀ ਮੈਂ ਵਧਾਈ ਵੀ ਦਿੰਦਾ ਹਾਂ ਸੰਗਤ ਨੂੰ ਕਿ ਸੰਗਤ ਦੀ ਸਹੂਲਤ ਵਾਸਤੇ ਇਹ ਜੋੜਾ ਘਰ ਦੇ ਲਾਗੇ ਲਿਟਰੇਚਰ ਹਾਲ ਸਟਾਲ ਘੰਟਾ ਘਰ ਵਾਲੀ ਸਾਈਡ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਲਿਆ ਹੈ ਕਿ ਸੰਗਤ ਐਤਵਾਰ ਨੂੰ ਵੀ ਆਉਂਦੀ ਹੈ। ਦਫ਼ਤਰ ਬਾਰੇ ਕਈਆਂ ਨੂੰ ਨਹੀਂ ਪਤਾ ਹੁੰਦਾ, ਤੋ ਇਹ ਕਿਤਾਬਾਂ ਜ਼ਰੂਰ ਲੈ ਕੇ ਪੜ੍ਹਿਓ। ਕਿਤਾਬ ਦਾ ਨਾਮ ਹੈ ਇੱਕ ਖੱਤ, ਭਾਈ ਤਾਰੂ ਸਿੰਘ ਦੇ ਵਾਰਸ ਦੇ ਨਾਂ। ਉਹਦੇ ਵਿੱਚ ਜ਼ਿਕਰ ਆਇਆ ਹੈ, ਜਦੋਂ ਨੂਰਾ ਮਾਹੀ ਖਬਰ ਲਿਆ ਕੇ ਦਿੰਦਾ ਹੈ, ਕੀ ਖਬਰ ਦਿੰਦਾ ਹੈ ਮੇਰੇ ਪਾਤਸ਼ਾਹ ਨੂੰ, ਕਹਿੰਦਾ ਹੈ, ਸਰਹੰਦ 'ਚੋਂ ਸੁਨੇਹਾ ਮਿਲਿਆ ਹੈ ਕਿ ਲਾਲ ਟੁਰ ਗਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਸਰਹੰਦ ਵਿੱਚੋਂ ਇਹ ਸੁਨੇਹਾ ਮਿਲਿਆ ਹੈ ਕਿ ਬੱਚੇ ਸ਼ਹੀਦ ਹੋ ਗਏ ਨੇ, ਦੋਵੇਂ ਸ਼ਹੀਦ ਹੋ ਗਏ, ਨੌ ਨਿਹਾਲ ਟੁਰ ਗਏ। ਕਿਵੇਂ ਟੁਰੇ ਨੇ? ਸੂਬੇ ਨੇ ਕੰਧਾਂ ਅੰਦਰ ਨਪੀੜ ਦਿੱਤੇ, ਦੋਵੇਂ ਲਾਲ ਇੱਟਾਂ ਦੇ ਵਿੱਚ ਪੀੜ ਦਿੱਤੇ। ਵਜ਼ੀਰ ਖਾਂ ਨੇ, ਸੂਬਾ ਸਰਹੰਦ ਨੇ ਦੋਵੇਂ ਬੱਚਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਹੈ, ਐਸ ਨਾਂ ਮਿਲਿਆ ਹੈ। ਸੂਬੇ ਨੇ ਕੰਧਾਂ ਅੰਦਰ ਨਪੀੜ ਦਿੱਤੇ, ਦੋਵੇਂ ਲਾਲ ਇੱਟਾਂ ਦੇ ਵਿੱਚ ਪੀੜ ਦਿੱਤੇ। ਇਹ ਗੱਲ ਸੁਣ ਕੇ ਉਹ ਮੁਸਕਰਾ ਕੇ ਉੱਠਿਆ ਹੈ। ਉਸ ਬਾਦਸ਼ਾਹ ਨੇ ਨੂਰੇ ਦੇ ਕੋਲ ਆ ਕੇ ਪੁੱਛਿਆ ਹੈ, ਤੂੰ ਰੂਬਰੂ ਸੈਂ, ਉੱਥੋਂ ਕੋਈ ਗੱਲ ਨਾ ਲੁਕਾਈ ਅਤੇ ਸਾਫ ਸਾਫ ਦੱਸੀ, ਕੋਈ ਕਹਿਰ ਨਾ ਕਮਾਈ। ਨੂਰੇ, ਜੋ ਕੁਝ ਤੂੰ ਸਰਹੰਦ ਤੋਂ ਸੁਣਿਆ ਹੈ ਉਹਦੇ ਵਿੱਚੋਂ ਇੱਕ ਵੀ ਗੱਲ ਨੂੰ ਲੁਕਾਉਣ ਦਾ ਯਤਨ ਨਾ ਕਰੀ ਅਤੇ ਸਾਫ ਸਾਫ ਦੱਸੀ, ਕੋਈ ਕਹਿਰ ਨਾ ਕਮਾਈ, ਕੋਈ ਹਿੰਜ ਤੇ ਨਾ ਕੇਰੀ, ਕੋਈ ਆਹ ਤੇ ਨਾ ਕੱਢੀ, ਮੇਰੇ ਲਾਲਾਂ ਕਿਧਰੇ ਉੱਚੀ ਕੋਈ ਸਾਹਾ ਤੇ ਨਾ ਕੱਢੀ। ਮੈਨੂੰ ਦੱਸ, ਬਾਬਾ ਜੋਰਾਵਰ ਸਿੰਘ ਅਥਰੂ 'ਤੇ ਨਹੀਂ ਸੀ ਘੇਰਦਾ, ਹੋਕੇ 'ਤੇ ਨਹੀਂ ਸੀ ਲੈਂਦਾ, ਕੋਈ ਹਿੰਜ 'ਤੇ ਨਾ ਘੇਰੀ, ਕੋਈ ਆਹ 'ਤੇ ਨਾ ਕੱਢੀ, ਮੇਰੇ ਲਾਲਾਂ ਕਿਧਰੇ ਉੱਚੀ, ਕੋਈ ਸਾਹ 'ਤੇ ਨਾ ਕੱਢੀ, ਜਦ ਤੇਸੀ ਨਾਲ ਲੱਗੀ ਸੱਟ ਸੀ ਕਰਾਰੀ, ਮੇਰੇ ਜੋਰਾਵਰ ਨੇ ਉੱਚੀ ਕੋਈ ਚੀਖ 'ਤੇ ਨਾ ਮਾਰੀ। ਮੈਨੂੰ ਦੱਸ, ਜਦੋਂ ਸਾਹਿਬਜ਼ਾਦਿਆਂ ਦੀਆਂ ਚੱਪਣੀਆਂ ਨੂੰ ਭੰਨਿਆ ਜਾ ਰਿਹਾ ਸੀ, ਬਾਬਾ ਜੋਰਾਵਰ ਸਿੰਘ ਚੀਖਾਂ 'ਤੇ ਨਹੀਂ ਸੀ ਮਾਰਦਾ? ਜਦ ਤੇਸੀ ਨਾਲ ਲੱਗੀ ਸੱਟ ਸੀ ਕਰਾਰੀ, ਮੇਰੇ ਜੋਰਾਵਰ ਨੇ ਉੱਚੀ ਕੋਈ ਚੀਖ 'ਤੇ ਨਾ ਮਾਰੀ। ਇਹ ਕਹਿਣ ਦਾ ਵੀ ਅੰਦਾਜ਼ ਵੱਖਰਾ ਸੀ, ਜੋ ਉਸਨੇ ਵਜਾਇਆ ਉਹ ਸਾਜ਼ ਵੱਖਰਾ ਸੀ। ਦੇਖੋ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹ ਜਿਹੜੀ ਖਬਰ ਹੈ ਰਾਏਕੋਟ ਵਿਖੇ ਮਿਲਦੀ ਹੈ, ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਤਾ ਲੱਗਦਾ ਹੈ ਕਿ ਮੇਰੇ ਬੱਚੇ ਸ਼ਹੀਦ ਹੋ ਗਏ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਸਦਕੇ ਜਾਈਏ, ਉਹਨਾਂ ਨੇ ਕੀ ਕਿਹਾ ਜ਼ਫਰਨਾਮਾ ਪੜ੍ਹ ਕੇ ਵੇਖੋ। ਕਹਿੰਦੇ, ਚੀਹਾਂ ਸ਼ੁੱਧ ਕੇ ਚੂੰ ਬਚਗਾ ਕੁਛ ਤਾਂ ਚਾਰ, ਕਿ ਬਾਕੀ ਬੇਮਾਂ ਦਸਤ ਪੇਚੀਦਾ ਮਾਰ। ਕੀ ਹੋਇਆ, ਮੇਰੇ ਚਾਰ ਪੁੱਤਰ ਮਰ ਗਏ ਨੇ, ਇਹ ਖਾਲਸਾ ਮੇਰਾ ਆਪਣਾ ਪੁੱਤਰ ਹੈ। ਜ਼ਫਰਨਾਮਾ ਕਿਉਂਕਿ ਫਾਰਸੀ ਵਿੱਚ ਹੈ, ਸਾਨੂੰ ਸਮਝ ਨਹੀਂ ਆਉਂਦਾ, ਉਹਦਾ ਉਲੱਥਾ ਕੀਤਾ ਪੰਜਾਬੀ ਕਵੀਆਂ ਨੇ। ਉਹਦੇ ਵਿੱਚ ਕਹਿੰਦੇ ਨੇ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰਬੰਸਦਾਨੀ ਨੇ, ਜਿਨ੍ਹਾਂ ਨੇ ਆਪਣਾ ਸਾਰਾ ਸਰਬੰਸ ਵਾਰ ਦਿੱਤਾ। ਦੋ ਵੱਡੇ ਪੁੱਤਰ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ, ਔਰ ਮੈਂ ਅੱਜ ਬੇਨਤੀ ਕਰ ਦੇਵਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਡੇ ਵਾਸਤੇ ਪੂਰਨੇ ਪਾ ਕੇ ਗਏ ਨੇ। ਪੰਜਾਂ ਪਿਆਰਿਆਂ ਦਾ ਹੁਕਮ ਮੰਨਣਾ, ਸਿੰਘ ਸਹਿਬਾਨ ਦਾ ਹੁਕਮ ਮੰਨਣਾ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਨੂੰ ਸਿਖਾ ਕੇ ਗਏ ਨੇ। ਪੰਜਾਂ ਪਿਆਰਿਆਂ ਨੇ ਹੀ ਚਮਕੌਰ ਦੀ ਗੜੀ ਦੇ ਵਿੱਚ ਕਿਹਾ ਸੀ ਨਾ ਕਿ ਤੁਹਾਨੂੰ ਅਸੀਂ ਹੁਕਮ ਕਰਦੇ ਹਾਂ, ਗੜੀ ਛੱਡ ਕੇ ਚਲੇ ਜਾਓ। ਗੁਰੂ ਗੋਬਿੰਦ ਸਿੰਘ ਤਾਂ ਚਾਹੁੰਦੇ ਸੀ ਕਿ ਮੈਂ ਇੱਥੇ ਹੀ ਸ਼ਹੀਦ ਹੋ ਜਾਵਾਂ ਸਿੰਘਾਂ ਦੇ ਨਾਲ, ਪਰ ਜਦੋਂ ਪੰਜਾਂ ਪਿਆਰਿਆਂ ਨੇ ਹੁਕਮ ਕੀਤਾ ਕਿ ਸਾਡੇ ਜਿਹੇ ਲੱਖਾਂ ਪੈਦਾ ਕਰੇਗਾ ਤੂੰ, ਪਾਸਾ ਅਸਾਂ ਕੋਈ ਜਗਤ ਦਾ ਥੰਮਣਾ ਨਹੀਂ, ਪਰ ਜੇ ਤੂੰ ਨਾ ਰਹਿਓ ਦਸ਼ਮੇਸ਼ ਦੂਲੇ ਗੋਬਿੰਦ ਸਿੰਘ ਮੁੜ ਕੇ ਫਿਰ ਜੰਮਣਾ ਨਹੀਂ। ਅਸੀਂ ਤੁਹਾਨੂੰ ਹੁਕਮ ਕਰਦੇ ਹਾਂ ਕਿ ਇਹ ਗੜੀ ਛੱਡ ਕੇ ਚਲੇ ਜਾਓ। ਸਤਿਗੁਰੂ ਜੀ ਨੇ ਪੰਜਾਂ ਪਿਆਰਿਆਂ ਦੇ ਹੁਕਮ ਅੱਗੇ ਸਿਰ ਨਵਾਇਆ, ਚਮਕੌਰ ਦੀ ਗੜੀ ਛੱਡੀ। ਬਾਹਰ ਦੇ ਵਾਕਿਆਤ ਕੀ ਨੇ, ਇਹ ਵੀਰ ਇੱਕ ਕਵੀ ਨੇ ਬਿਆਨ ਕੀਤਾ ਹੈ ਇਸ ਹੀ ਕਿਤਾਬ ਵਿੱਚ। ਉਹ ਕਹਿੰਦਾ ਹੈ ਕਿ ਅੰਬਰ ਉੱਤੋਂ ਤਾਰੇ ਟੁੱਟੇ, ਸਮਾਂ ਇਹ ਨਾਜ਼ੁਕ ਆਵਣ ਲੱਗਾ, ਸੁੱਤੇ ਸਿੰਘ ਹਜ਼ਾਰੀਆਂ ਤਾਂ ਹੀ ਸਤਿਗੁਰ ਛੱਡ ਕੇ ਜਾਵਣ ਲੱਗਾ, ਲੋਥਾਂ ਵਿੱਚੋਂ ਸੀਸ ਨੇ ਚੁੱਕੇ ਸਾਹਿਬ ਸੀਨੇ ਲਾਵਣ ਲੱਗਾ। ਉੱਥੇ ਸਿੰਘਾਂ ਦੀਆਂ ਲੋਥਾਂ ਪਈਆਂ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਸਿੰਘਾਂ ਨੂੰ ਕਿੰਨਾ ਪਿਆਰ ਕਰਦੇ ਨੇ, ਇਹ ਦੱਸਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਲੋਥਾਂ ਨੂੰ ਚੁੱਕਿਆ, ਆਪਣੇ ਗਲ ਨਾਲ ਲਾਇਆ। ਲੋਥਾਂ ਵਿੱਚੋਂ ਸੀਸ ਨੇ ਚੁੱਕੇ ਸਾਹਿਬ ਸੀਨੇ ਲਾਵਣ ਲੱਗਾ, ਅਜੀਤ ਸਿੰਘ ਦੀ ਲਿਬੜੀ ਦੇਹ ਨੂੰ ਦਇਆ ਸਿੰਘ ਸੀਸ ਨਿਵਾਵਣ ਲੱਗਾ। ਉੱਥੇ ਬਾਬਾ ਅਜੀਤ ਸਿੰਘ ਦੀ ਵੱਡੇ ਸਾਹਿਬਜ਼ਾਦੇ ਦੀ ਵੀ ਸਰੀਰ ਪਿਆ ਸੀ। ਭਾਈ ਦਇਆ ਸਿੰਘ ਜੀ ਦੇ ਮਨ ਵਿੱਚ ਸਤਿਕਾਰ ਆਇਆ, ਉਹਨਾਂ ਨੇ ਸੀਸ ਝੁਕਾਇਆ। ਅਜੀਤ ਸਿੰਘ ਦੀ ਲਿਬੜੀ ਦੇਹ ਨੂੰ ਦਇਆ ਸਿੰਘ ਸੀਸ ਨਿਵਾਵਣ ਲੱਗਾ, ਕਮਰ ਕੱਸਾ ਉਹ ਲਾ ਕੇ ਲੱਕ ਤੋਂ ਉਸਦੇ ਉੱਤੇ ਪਾਵਣ ਲੱਗਾ। ਸੋਚਿਆ, ਗਰੀਬ ਤੋਂ ਗਰੀਬ ਮਾਪੇ ਹੋਣ, ਜਦੋਂ ਕੋਈ ਬੱਚਾ ਚੜ੍ਹਾਈ ਕਰ ਜਾਂਦਾ ਹੈ ਕਫਨ ਦਾ ਇੰਤਜ਼ਾਮ ਤਾਂ ਉਹ ਵੀ ਕਰਦੇ ਨੇ, ਇਹ ਗੁਰੂ ਗੋਬਿੰਦ ਸਿੰਘ ਜੀ ਦਾ ਵੱਡਾ ਸਾਹਿਬਜ਼ਾਦਾ ਹੈ। ਜੰਗੇ ਮੈਦਾਨ ਵਿੱਚ ਕੱਪੜਾ ਤਾਂ ਕੋਈ ਨਹੀਂ, ਚਲੋ ਕਮਰ ਕੱਸਾ ਹੀ ਪਾ ਦਿੰਦੇ ਹਾਂ, ਇਹ ਕਫਨ ਦਾ ਕੰਮ ਕਰੇਗਾ। ਕਵੀ ਲਿਖਦਾ ਹੈ ਕਿ ਕਮਰ ਕੱਸਾ ਉਹ ਲਾ ਕੇ ਲੱਕ ਤੋਂ ਉਸਦੇ ਉੱਤੇ ਪਾਵਣ ਲੱਗਾ, ਹੱਥ ਪਕੜ ਕੇ ਸਾਹਿਬ ਮੇਰਾ ਮੁੱਖੋਂ ਇੰਜ ਫਰਮਾਵਣ ਲੱਗਾ, ਇੱਕੋ ਜੇ ਸ਼ਹੀਦ ਨੇ ਮੈਨੂੰ ਕਹਿ ਕੇ ਰੂਹ ਤੜਫਾਵਣ ਲੱਗਾ। ਕਹਿੰਦੇ ਜਿਹੜੇ ਬਾਕੀ ਸਿੰਘ ਪਏ ਨੇ ਇਹਨਾਂ ਵਿੱਚ ਅਤੇ ਬਾਬਾ ਅਜੀਤ ਸਿੰਘ ਵਿੱਚ ਵਿਤਕਰਾ ਕਿਉਂ ਕਰਦੇ ਜੇ? ਜਿਹੋ ਜੇ ਬਾਬਾ ਅਜੀਤ ਸਿੰਘ ਉਹੋ ਜੇ ਇਹ ਬਾਕੀ 40। ਗੁਰੂ ਗੋਬਿੰਦ ਸਿੰਘ ਜੀ ਦਾ ਇਨਸਾਫ ਵੇਖੋ, ਕਮਰ ਕੱਸਾ ਉਹ ਲਾ ਕੇ ਲੱਕ ਤੋਂ ਉਸਦੇ ਉੱਤੇ ਪਾਵਣ ਲੱਗਾ, ਹੱਥ ਪਕੜ ਕੇ ਸਾਹਿਬ ਮੇਰਾ ਮੁੱਖੋਂ ਇੰਜ ਫਰਮਾਵਣ ਲੱਗਾ, ਇੱਕੋ ਜੇ ਸ਼ਹੀਦ ਨੇ ਮੈਨੂੰ ਕਹਿ ਕੇ ਰੂਹ ਤੜਫਾਵਣ ਲੱਗਾ। ਕਮਰ ਕੱਸਾ ਜਾਂ ਪਾਓ ਸਭ 'ਤੇ ਜਾਂ ਫਿਰ ਕਿਸੇ ਦੀ ਬਾਤ ਨਾ ਪੁੱਛੋ। ਕਹਿੰਦੇ ਜੇ ਕਮਰ ਕੱਸਾ ਹੀ ਪਾਉਣਾ ਹੈ, ਕੱਫਣ ਹੀ ਪਾਉਣਾ ਹੈ, ਫਿਰ ਸਾਰਿਆਂ 'ਤੇ ਪਾਓ, ਅਤੇ ਜੇ ਕੱਪੜਾ ਮੌਜੂਦ ਨਹੀਂ ਹੈ ਫਿਰ ਕਿਸੇ ਦੀ ਬਾਤ ਨਾ ਪੁੱਛੋ। ਚਿੜੀਆਂ ਕਾਵਾਂ ਛਮ ਛਮ ਰੋਏ, ਬੰਦੇ ਦੀ ਤਾਂ ਜਾਤ ਨਾ ਪੁੱਛੋ। ਇਹੋ ਜਿਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿੰਨਾ ਉਹਨਾਂ ਨੇ ਪਿਆਰ ਸਾਹਿਬਜ਼ਾਦਿਆਂ ਨਾਲ ਕੀਤਾ ਉਹੋ ਜਿਹਾ ਹੀ ਪਿਆਰ ਗੁਰਸਿੱਖਾਂ ਨਾਲ ਕੀਤਾ। ਔਰ ਇਹ ਗੱਲ ਉਹਨਾਂ ਨੇ ਕਹਿ ਦਿੱਤੀ ਹੈ ਕਿ ਇਹ ਜਿਹੜਾ ਖਾਲਸਾ ਹੈ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਇਹ ਮੇਰਾ ਆਪਣਾ ਪੁੱਤਰ ਹੈ। ਹੁਣ ਫਰਜ਼ ਸਾਡਾ ਬਣਦਾ ਹੈ ਅਸੀਂ ਲਾਇਕ ਪੁੱਤਰ ਬਣੀਏ, ਲਾਇਕ ਪੁੱਤਰ। ਤੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੜੇ ਰੂਪ ਨੇ, ਉਹ ਸਰਬੰਸ ਦਾਨੀ ਵੀ ਨੇ, ਉਹ ਬਾਦਸ਼ਾਹ ਵੀ ਨੇ, ਉਹ ਦਰਵੇਸ਼ ਵੀ ਨੇ, ਔਰ ਉਹ ਕਿੰਨੇ ਦੂਰ ਦ੍ਰਿਸ਼ਟ ਨੇ ਜਿਨ੍ਹਾਂ ਨੇ ਬੜੀ ਲੰਬੀ ਸੋਚ ਵਿਚਾਰ ਤੋਂ ਬਾਅਦ ਇਹ ਖਾਲਸੇ ਨੂੰ ਹੁਕਮ ਕਰ ਦਿੱਤਾ ਕਿ ਅੱਜ ਤੋਂ ਬਾਅਦ ਜਿਹੜਾ ਗੁਰੂ ਹੋਵੇਗਾ ਉਹ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ। ਕਿੱਡੀ ਲੰਬੀ ਸੋਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੋਚੀ ਹੈ ਕਿ ਜਿਹੜਾ ਉਹਨਾਂ ਨੇ ਹਜ਼ੂਰ ਸਾਹਿਬ ਦੇ ਵਿੱਚ ਇਹ ਬਚਨ ਸਾਨੂੰ ਦ੍ਰਿੜ ਕਰਵਾ ਦਿੱਤਾ ਕਿ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੋ ਆਓ ਸਾਧ ਸੰਗਤ ਜੀ, ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕੀ ਮਿਹਰਾਮਤ ਕੀਤੀ ਹੈ, ਕੀ ਕਿਰਪਾ ਕੀਤੀ ਹੈ, ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ। ਇੱਕ ਵਾਰੀ ਸਾਰੀ ਸੰਗਤ ਕਿਰਪਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ।
ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਚੌਥਾ। ਹਰ ਸਤਿਗੁਰ ਮੇਲ, ਹਰ ਸਤਿਗੁਰ ਚਰਨ ਹਮ ਪਾਇਆ ਰਾਮ।
ਬੇਨਤੀ ਗੁਰੂ ਰਾਮਦਾਸ ਮਹਾਰਾਜ ਜੀ ਜਗਿਆਸੂ ਵਜੋਂ ਕਰ ਰਹੇ ਨੇ ਕਿ ਪਰਮਾਤਮਾ ਜੀਓ ਕਿਰਪਾ ਕਰੋ, ਕਿਰਪਾ ਕਰੋ, ਗੁਰੂ ਨੂੰ ਮਿਲਾ ਦਿਓ। ਗੁਰੂ ਦੇ ਜਿਹੜੇ ਚਰਨ ਨੇ ਉਹ ਸਾਨੂੰ ਚੰਗੇ ਲੱਗਦੇ ਨੇ, ਪਿਆਰੇ ਲੱਗਦੇ ਨੇ। ਸਾਧ ਸੰਗਤ ਜੀ, ਜਦੋਂ ਚਰਨਾਂ ਦੀ ਗੱਲ ਆਉਂਦੀ ਹੈ, ਜਿਹੜੇ ਵੀਰ ਬਾਣੀ ਪੜ੍ਹਦੇ ਨੇ ਉਹਨਾਂ ਨੂੰ ਤਾਂ ਇਸ ਗੱਲ ਦਾ ਪਤਾ ਹੈ ਕਿ ਗੁਰੂ ਦੇ ਚਰਨ ਗੁਰੂ ਦਾ ਸ਼ਬਦ ਹੈ। ਰੋਜ਼ਾਨਾ ਸੰਗਤ ਕਰ ਕਰਕੇ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਗੁਰੂ ਦਾ ਮੂਰਤੀ, ਗੁਰੂ ਦਾ ਚਿੱਤਰ, ਗੁਰੂ ਦਾ ਸ਼ਬਦ ਹੀ ਹੈ। ਕਿਉਂਕਿ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਹੀ ਸਮਝਾ ਦਿੱਤਾ ਹੈ ਕਿ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਗੁਰੂ ਦਾ ਸ਼ਬਦ ਹਿਰਦੇ ਵਿੱਚ ਧਾਰਨ ਕਰਨਾ, ਇਹ ਮਾਨੋ ਗੁਰੂ ਦੇ ਪਰਮਾਤਮਾ ਦੇ ਚਰਨ ਆਪਣੇ ਹਿਰਦੇ ਵਿੱਚ ਵਸਾਉਣੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਨੂੰ ਸਮਝਾਇਆ ਹੈ ਕਿ ਗੁਰ ਮੂਰਤ, ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। साध संगत करद्या करद्या इस गल की समझ आई है कि गुरु की मूर्ति की है, गुरु का शब्द, होर कोई गुरु की फोटो नहीं, मूर्ति नहीं, तस्वीर नहीं। आपां बाणी नाल जुड़ना है, गुर की मूर्त मन में ध्यान, गुर कै शब्द मंत्र मन मान, गुरु का शब्द ही अपने हिरदे विच वसाउणा है।
तिमर अज्ञान गवाया, गुर ज्ञान अंजन गुर पाया राम।
तिमर कहंदे ने हनेरे नूं अज्ञान, अज्ञानता दा हनेरा। गुरु ने कृपा करके ये अज्ञानता दा हनेरा दूर कर दिता, ते ज्ञान अंजन ज्ञान दा सुरमा गुरु ने सानू दे दिता। साध संगत जी, ए पिछले पासे फ्लैक्स दे उपर बाणी दियां पंक्तियां लिखियां भी हुई ने कि जे सौ चंदा उगवै सूरज चढ़े हजार, एतै चानन होंदिया गुरबिन घोर अंधार। जेकर सैकड़े सूरज चढ़ जान, हजारां चंद्रमा उदय हो जान, इन्नी रोशनी हो जावे, इन्नी रोशनी होने दे बावजूद भी गुरु अंगद साहब जी कहंदे ने गुरबिन घोर अंधार, गुरु तो बगैर घुप हनेरा है। देखो, मन लवो इन्ने सूरज चढ़ जान, जेकर कोई मनुख वहमा भरमा दे विच पिया है, अज्ञानता विच पिया है, कर्मकांड करता है, ज्योतिषियां नू पुछदा है, ये बाहर दे सूरज जड़े ने इहदे नाल अंदर दी अज्ञानता दूर नहीं होनी। जिहड़ी अंदर दी अज्ञानता है ये ते बाणी ने दूर करनी है। जो बचन आप रोज़ पढ़ते हाँ कि तम संसार चरण लग तरिए सब नानक ब्रह्म पसारो। तम कहंदे ने हनेरे नू, ये संसार हनेरे विच जिहड़े गुरु के चरणा नाल जुड़ गए, बाणी नाल जुड़ गए, वो तर गए। मैं एक उदाहरण देनी चाहुंदा हाँ कि अज्ञानता गुरु दूर किवें करदा है। देखो, इत्थे एक अज्ञानता दे वस ख्याल कीता जांदा सी कि इस धरती नूं एक बल्द ने चुकिया होया है अज्ञानता दे कारण। गुरु ने आके इस अज्ञानता नूं दूर किवें कीता, आपां रोज़ जपजी साहब दे विच पढ़दे हाँ कि धरती नूं किसे बल्द ने नहीं चुकिया होया। किन्ने चुकिया है जी? जपजी साहब दे पावन बचन ने कि धौल धर्म दया का पूत, संतोख थाप रखिया जन सूत। कहंदे ओ बलद केड़ा है? ओ बलद है धर्म, जिन्ने धरती नू सहारा दिता है। अज दे समय असी विज्ञान वाले वीरां नू पुछिए ना, साइंटिस्ट लोगों नू, वो कहंदे ने धरती गुरुता आकर्षण नाल ब्रह्मांड विच टिकी हुई है, ग्रैविटी द्वारा। गुरु नानक साहब जी ने 500 साल पहला ये गल समझा दिती है कि धौल धर्म दया का भूत। कहंदे ओ बलद है धर्म, धर्म का अर्थ इत्थे निजम है, परमेशर दे बनाए हुए निजम। ते जिहड़े मनदे सन, गुरु साहब जी ने उन्हां ते एक सवाल किया, वो सवाल ध्यान नाल सुनना। आपां रोज़ पढ़ते हाँ जे को बुझै होवै सचियार, तवले उपर किता भार। कहंदे जेकर कोई इस गल नूं बुझे, कोई समझे कि धरती नूं बलद ने चुकिया है, बलद अपने सिर ते किन्ना को भार चुक लवेगा? एक टन, दो टन, हज़ार टन, खरब टन, इस धरती का अणगिनत भार एक बलद विचारा अपने सिर ते किवें चुक सकता है? ऐ सिखिया सतगुरु जी सानू रोज़ समझाउंदे ने, जे को बुझै होवै सचियार, तवले उपर ਕੀਤਾ ਭਾਰ। ਫਿਰ ਸਤਿਗੁਰੂ ਜੀ ਇਸ ਅਗਿਆਨਤਾ ਵਿੱਚੋਂ ਕੱਢਣ ਲਈ ਹੋਰ ਸਮਝਾਉਂਦੇ ਨੇ, ਕਹਿੰਦੇ ਚਲੋ ਜੇ ਇਹ ਗੱਲ ਮੰਨ ਵੀ ਲਈਏ ਕਿ ਬਲਦ ਨੇ ਧਰਤੀ ਚੁੱਕੀ ਹੋਈ ਹੈ, ਤਾਂ ਸਵਾਲ ਉੱਥੇ ਦਾ ਉੱਥੇ ਰਹਿ ਜਾਂਦਾ ਹੈ, ਉਹ ਬਲਦ ਜਿਹਨੇ ਧਰਤੀ ਚੁੱਕੀ ਹੈ ਉਹ ਕਿਤੇ ਖੜਾ ਹੈ, ਉਹਦੇ ਥੱਲੇ ਫਿਰ ਇੱਕ ਧਰਤੀ ਹੋਰ ਚਾਹੀਦੀ ਹੈ, ਉਹਦੇ ਥੱਲੇ ਬਲਦ ਹੋਰ, ਧਰਤੀ ਹੋਰ, ਬਲਦ ਹੋਰ, ਅੰਤ ਕਿੱਥੇ ਕਰਾਂਗੇ? ਗੁਰੂ ਸਾਹਿਬ ਦੇ ਸਮਝਾਉਣ ਦਾ ਢੰਗ ਵੇਖੋ, ਕਹਿੰਦੇ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਮਣ ਜੋਰ। ਇਹ ਸਾਰੀ ਵਿਆਖਿਆ ਸਮਝਾਉਂਦਿਆਂ ਸਮਝਾਉਂਦਿਆਂ ਗੁਰੂ ਸਾਹਿਬ ਜੀ ਅੰਤ ਵਿੱਚ ਨਿਰਣਾ ਕਰਦੇ ਨੇ ਕਿ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਨਾ ਜਾਵਾਂ, ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਗੁਰੂ ਤਿਮਰ ਸਾਡਾ ਅਗਿਆਨਤਾ ਦੂਰ ਕਰਦਾ ਹੈ। ਖਿਮਾ ਕਰਿਓ, ਜੇਕਰ ਕੋਈ ਗੁਰੂ ਤੋਂ ਗਿਆਨ ਨਹੀਂ ਲੈ ਰਿਹਾ, ਕਿਹੜੇ ਕਿਹੜੇ ਅਗਿਆਨਤਾ ਵਿੱਚ ਪਿਆ ਹੈ, ਭਾਈ ਗੁਰਦਾਸ ਜੀ ਨੇ ਇੱਕ ਲਿਸਟ ਬਣਾਈ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸੌਣ ਸਗਨ ਵਿਚਾਰਨੀ ਨੌ ਗ੍ਰਹਿ ਬਾਰਾਂ ਰਾਸ ਵਿਚਾਰਾ। ਕਈ ਲੋਕ ਜੋਤਸ਼ੀਆਂ ਨੂੰ ਪੁੱਛਦੇ ਨੇ ਦਿਨ ਚੰਗਾ ਹੈ ਕਿ ਮਾੜਾ ਹੈ, ਨੌ ਗ੍ਰਹਿਆਂ ਦੀ ਵਿਚਾਰ ਕਰਦੇ ਨੇ। ਕਾਮਨ ਟੂਣੇ ਔਂਸੀਆਂ ਕੰਨ ਸੋਈ ਪਾਸਾਰ ਪਸਾਰਾ ਗਦੋ ਕੁੱਤੇ ਬਿੱਲੀਆਂ। ਗਧਾ ਹਿੰਗ ਪਿਆ, ਕੁੱਤੇ ਜਾਂ ਬਿੱਲੀ ਨੇ ਰਸਤਾ ਕੱਟ ਦਿੱਤਾ ਹੈ, ਕਹਿਣਾ ਅੱਜ ਦਿਨ ਮਾੜਾ ਲੰਘੇਗਾ। ਗਦੋ ਕੁੱਤੇ ਬਿੱਲੀਆਂ ਇਲ ਮਲਾਲੀ ਗਿੱਦੜ ਸ਼ਾਰਾ ਨਾਰ ਪੁਰਖ ਪਾਣੀ ਅਗਨ ਫਲਾਨੀ ਇਸਤਰੀ ਮੱਥੇ ਲੱਗ ਗਈ ਦਿਨ ਮਾੜਾ ਲੰਘੇਗਾ। ਫਲਾਨਾ ਚੰਦਰਾ ਮਨੁੱਖ ਮੱਥੇ ਲੱਗ ਗਿਆ ਦਿਨ ਮਾੜਾ ਲੰਘੇਗਾ। ਨਾਰ ਪੁਰਖ ਪਾਣੀ ਅਗਨ ਛਿੱਕ ਪਦ ਹਿਡਕੀ ਵਰਤਾਰਾ। ਭਾਈ ਸਾਹਿਬ ਜੀ ਨੇ ਬੜੀ ਲੰਬੀ ਲਿਸਟ ਬਣਾਈ ਹੈ। ਬੇਨਤੀ ਕਰਾਂ, ਜਿੰਨਾ ਚਿਰ ਤੱਕ ਸਾਡੇ ਅੰਦਰ ਗੁਰੂ ਦਾ ਗਿਆਨ ਨਹੀਂ, ਸਤਿਗੁਰੂ ਜੀ ਸਮਝਾ ਰਹੇ ਨੇ ਕਿ ਤਿਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ।
ਗੁਰ ਗਿਆਨ ਅੰਜਨ ਸਤਿਗੁਰੂ ਪਾਇਆ ਅਗਿਆਨ ਅੰਧੀਰ ਬਿਨਾਸੇ।
ਗੁਰੂ ਨੇ ਗਿਆਨ ਦਾ ਸੁਰਮਾ ਦੇ ਦਿੱਤਾ ਜਿਹਦੇ ਨਾਲ ਅਗਿਆਨ ਦਾ ਅੰਧੇਰਾ ਨਾਸ ਹੋ ਗਿਆ।
ਸਤਿਗੁਰ ਸੇਵ ਪਰਮ ਪਦ ਪਾਇਆ ਹਰ ਜਪਿਆ ਸਾਸ ਗਿਰਾਸੇ।
ਸਤਿਗੁਰ ਦੀ ਸੇਵਾ ਕੀਤਿਆਂ, ਸਤਿਗੁਰ ਦੀ ਬਾਣੀ ਨੂੰ ਵਿਚਾਰਿਆਂ ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ। ਪਰਮ ਪਦ ਕਹਿੰਦੇ ਨੇ ਉੱਚੇ ਤੋਂ ਉੱਚਾ ਦਰਜਾ, ਜਿਹੜੀ ਅਵਸਥਾ ਹੈ ਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਇਸ ਅਵਸਥਾ 'ਤੇ ਮਨੁੱਖ ਪਹੁੰਚ ਜਾਂਦਾ ਹੈ ਕਿ ਅਬ ਤੋ ਜਾਏ ਚੜ੍ਹੈ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਉਹ ਏਕ ਭੈ ਹੈ ਕੋਈ ਨਾ ਸਕੈ ਪਛਾਣੀ। ਤੋ ਸਤਿਗੁਰ ਜੀ ਕਹਿੰਦੇ ਸਤਿਗੁਰ ਦੀ ਸੇਵਾ ਕੀਤਿਆਂ ਕੀ ਮਿਲਦਾ ਹੈ? ਪਰਮ ਪਦ, ਉੱਚੇ ਤੋਂ ਉੱਚਾ ਦਰਜਾ ਮਿਲਦਾ ਹੈ।
ਜਿਨ ਕੋ ਹਰ ਪ੍ਰਭ ਕਿਰਪਾ ਧਾਰੇ ਤੇ ਸਤਿਗੁਰ ਸੇਵਾ ਲਾਇਆ।
ਜਿਨ੍ਹਾਂ 'ਤੇ ਪਰਮਾਤਮਾ ਜੀ ਨੇ ਕਿਰਪਾ ਕੀਤੀ ਹੈ ਉਹੀ ਸਤਿਗੁਰ ਦੀ ਸੇਵਾ ਵਿੱਚ ਲੱਗਦੇ ਹਨ।
ਹਰ ਸਤਿਗੁਰ ਮੇਲ ਹਰ ਸਤਿਗੁਰ ਚਰਨ ਹਮ ਪਾਇਆ।
ਫਿਰ ਬੇਨਤੀ ਕਰਦੇ ਨੇ ਕਿ ਪਰਮਾਤਮਾ ਜੀ ਸਤਿਗੁਰ ਨੂੰ ਮਿਲਾ ਦਿਓ, ਸਤਿਗੁਰ ਨੂੰ ਮਿਲਾ ਦਿਓ। ਸਤਿਗੁਰ ਦਾ ਸ਼ਬਦ ਸਾਨੂੰ ਚੰਗਾ ਲੱਗਦਾ ਹੈ, ਮਿੱਠਾ ਲੱਗਦਾ ਹੈ। ਸਾਡੀ ਇਹ ਹਾਲਤ ਬਣ ਗਈ ਹੈ ਜੋ ਗੁਰੂ ਅਰਜਨ ਸਾਹਿਬ ਜੀ ਨੇ ਸਿਖਾਈ ਹੈ ਕਿ ਕਰ ਕਿਰਪਾ ਦਿਓ ਮੋਏ ਨਾਮਾ ਬੰਧਨ ਤੇ ਛੁਟਕਾਏ। ਉਹਦੇ ਸ਼ਬਦ ਵਿੱਚ ਅੰਤ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਬਿਨਸਿਓ ਢੀਠਾ ਅੰਮ੍ਰਿਤ ਬੂਠਾ ਸ਼ਬਦ ਲਗੋ ਗੁਰ ਮੀਠਾ। ਗੁਰੂ ਦਾ ਸ਼ਬਦ ਮਿੱਠਾ ਲੱਗਣ ਲੱਗ ਪਿਆ ਹੈ, ਪਿਆਰਾ ਲੱਗਣ ਲੱਗ ਪਿਆ ਹੈ।
ਮੇਰਾ ਸਤਿਗੁਰ ਪਿਆਰਾ, ਮੈਂ ਗੁਰ ਬਿਨ ਰਹਿਣ ਨਾ ਜਾਈ ਰਾਮ।
ਫਿਰ ਕਹਿੰਦੇ ਨੇ ਸਤਿਗੁਰੂ ਜੀ ਇਸ ਗੱਲ ਨੂੰ ਵਾਰ ਵਾਰ ਦੁਹਰਾ ਰਹੇ ਨੇ ਕਿ ਜਿਹੜਾ ਮੇਰਾ ਸਤਿਗੁਰੂ ਹੈ ਉਹ ਬੜਾ ਪਿਆਰਾ ਹੈ, ਔਰ ਮੈਂ ਸਤਿਗੁਰ ਦੇ ਮਿਲਾਪ ਤੋਂ ਬਗੈਰ ਨਹੀਂ ਰਹਿ ਸਕਦਾ। ਇਹ ਗੁਰਸਿੱਖ ਦੀ ਅਵਸਥਾ ਬਿਆਨ ਕੀਤੀ ਹੈ। ਇੱਕ ਜਗ੍ਹਾ ਹੋਰ ਵੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਝੱਖੜ ਝਾਂਗੀ ਮੀਂਹ ਬਰਸੈ, ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬੋਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ। ਇਹ ਗੁਰਸਿੱਖ ਦੀ ਨਿਸ਼ਾਨੀ ਹੈ। ਬਾਬਾ ਫਰੀਦ ਜੀ ਨੇ ਇਹਨੂੰ ਸਵਾਲ ਜਵਾਬ ਦੇ ਵਿੱਚ ਬਿਆਨ ਕੀਤਾ ਹੈ ਕਿ ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇਹ, ਚੱਲਾਂ ਤਾਂ ਭਿੱਜੈ ਕੰਬਲੀ, ਰਹਾਂ ਤਾਂ ਟੁੱਟੈ ਨੇਹ। ਹੁਣ ਕੀਤਾ ਕੀ ਜਾਵੇ, ਮੀਂਹ ਪੈ ਰਿਹਾ ਹੈ, ਜੇ ਮੈਂ ਚੱਲਦਾ ਹਾਂ ਮੇਰੀ ਕੰਬਲੀ ਭਿੱਜਦੀ ਹੈ, ਜੇ ਮੈਂ ਨਹੀਂ ਜਾਂਦਾ ਤਾਂ ਮੇਰਾ ਪਿਆਰ ਟੁੱਟਦਾ ਹੈ। ਇੱਕ ਸਵਾਲ ਹੈ ਅਤੇ ਅੱਗੇ ਆਪ ਹੀ ਜਵਾਬ ਦਿੰਦੇ ਨੇ, ਕਹਿੰਦੇ ਨੇ ਭਿੱਜੋ ਸਿੱਜੋ ਕੰਬਲੀ, ਅੱਲਾ ਵਰਸੈ ਮੇਹੋ, ਜਾਏ ਮਿਲਾ ਤਿੰਨਾ ਸੱਜਣਾ, ਟੁੱਟੋ ਨਾਹੀ ਨੇਹੋ। ਕਹਿੰਦੇ ਬੇਸ਼ੱਕ ਮੀਂਹ ਪੈਂਦਾ ਰਹੇ, ਕੰਬਲੀ ਭਿੱਜਦੀ ਰਹੇ, ਮੈਂ ਤਾਂ ਆਪਣੇ ਸੱਜਣ ਨੂੰ ਗੁਰੂ ਨੂੰ ਜਾ ਕੇ ਮਿਲਾਂਗਾ, ਮੇਰਾ ਪਿਆਰ ਨਹੀਂ ਟੁੱਟਣਾ ਚਾਹੀਦਾ। ਇੱਥੇ ਵੀ ਸਤਿਗੁਰੂ ਜੀ ਸਮਝਾ ਰਹੇ ਹਨ,
ਹਰ ਨਾਮ ਦੇਵੈ ਮੇਰਾ ਅੰਤ ਸਖਾਈ ਰਾਮ।
ਗੁਰੂ ਕਿਰਪਾ ਕਰਕੇ ਪਰਮਾਤਮਾ ਦਾ ਨਾਮ ਦਿੰਦਾ ਹੈ ਜੋ ਅੰਤ ਵੇਲੇ ਸਹਾਇਤਾ ਕਰਨ ਵਾਲਾ ਹੈ।
ਹਰ ਹਰ ਨਾਮ ਮੇਰਾ ਅੰਤ ਸਖਾਏ, ਗੁਰ ਸਤਿਗੁਰ ਨਾਮ ਦ੍ਰਿੜਾਇਆ।
ਪਰਮਾਤਮਾ ਦਾ ਨਾਮ ਹੀ ਅੰਤ ਵਿੱਚ ਸਹਾਇਤਾ ਕਰਦਾ ਹੈ। ਗੁਰ ਸਤਿਗੁਰੂ ਜੀ ਨੇ ਇਹ ਗੱਲ ਦ੍ਰਿੜ ਕਰਵਾ ਦਿੱਤੀ ਹੈ। ਆਪਾਂ ਸੁਖਮਣੀ ਸਾਹਿਬ ਵਿੱਚ ਵੀ ਪੜ੍ਹਦੇ ਹਾਂ ਕਿ ਜਹਿ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜੇ ਪੈਂਡੇ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਿੱਥੇ ਕਿਸੇ ਨੇ ਵੀ ਸਹਾਇਤਾ ਨਹੀਂ ਕਰਨੀ, ਉੱਥੇ ਪਰਮਾਤਮਾ ਦੇ ਨਾਮ ਨੇ ਸਹਾਇਤਾ ਕਰਨੀ ਹੈ।
ਜਿੱਥੇ ਪੁੱਤ ਕਲੱਤਰ ਕੋਈ ਬੇਲੀ ਨਾਹੀਂ, ਤਿੱਥੇ ਹਰ ਹਰ ਨਾਮ ਛਡਾਇਆ।
ਜਿੱਥੇ ਨਾ ਪੁੱਤਰ ਨੇ ਨਾ ਇਸਤਰੀ ਨੇ, ਕੋਈ ਵੀ ਬੇਲੀ ਨਹੀਂ ਹੈ, ਕੋਈ ਵੀ ਮਦਦਗਾਰ ਨਹੀਂ ਹੈ, ਉੱਥੇ ਪਰਮਾਤਮਾ ਦਾ ਨਾਮ ਛਡਾਉਣ ਵਾਲਾ ਹੈ।
ਧੰਨ ਧੰਨ ਸਤਿਗੁਰ ਪੁਰਖ ਨਿਰੰਜਨ, ਜਿਤ ਮਿਲ ਹਰ ਨਾਮ ਧਿਆਈ।
ਫਿਰ ਕਹਿੰਦੇ ਨੇ ਗੁਰੂ ਧੰਨ ਹੈ, ਧੰਨ ਹੈ ਸਤਿਗੁਰੂ ਜੀ ਧੰਨ ਨੇ, ਜਿਹੜੇ ਮੈਲ ਤੋਂ ਰਹਿਤ ਨੇ, ਜਿਨ੍ਹਾਂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ।
ਮੇਰਾ ਸਤਿਗੁਰ ਪਿਆਰਾ, ਮੈਂ ਗੁਰ ਬਿਨ ਰਹਿਣ ਨਾ ਜਾਈ।
ਮੇਰਾ ਸਤਿਗੁਰ ਪਿਆਰਾ, ਇਸ ਸਤਿਗੁਰ ਤੋਂ ਬਗੈਰ ਨਹੀਂ ਰਿਹਾ ਜਾ ਸਕਦਾ। ਗੁਰੂ ਸਾਹਿਬ ਜੀ ਜਿਹੜੀ ਗੱਲ ਜ਼ਰੂਰੀ ਹੋਵੇ ਨਾ, ਉਹਨੂੰ ਵਾਰ ਵਾਰ ਪੱਕਿਆਂ ਕਰਦੇ ਨੇ। ਆਪਾਂ ਵੀ ਦ੍ਰਿੜ ਕਰ ਲਈਏ ਕਿ ਗੁਰੂ ਤੋਂ ਬਗੈਰ ਸਾਡਾ ਪਾਰ ਉਤਾਰਾ ਨਹੀਂ। ਇਹ ਗੱਲ ਗੁਰੂ ਨਾਨਕ ਸਾਹਿਬ ਜੀ ਵੀ ਸਮਝਾ ਗਏ ਨੇ ਕਿ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਕਿਸੇ ਨੇ ਵੀ ਸਤਿਗੁਰ ਤੋਂ ਬਗੈਰ ਨਹੀਂ ਜੇ ਪਾਇਆ। ਗੁਰੂ ਅਰਜਨ ਸਾਹਿਬ ਜੀ ਇੱਕ ਜਗ੍ਹਾ ਹੋਰ ਸਮਝਾਉਂਦੇ ਨੇ ਕਿ ਮਤ ਕੋ ਭਰਮ ਭੁੱਲੈ ਸੰਸਾਰ, ਗੁਰ ਬਿਨ ਕੋਈ ਨਾ ਉਤਰਸ ਪਾਰ। ਗੁਰ ਕਰਤਾ ਗੁਰ ਕਰਨਾ ਯੋਗ, ਗੁਰ ਪਰਮੇਸ਼ਰ ਹੈ ਪੀ ਹੋਗ, ਕਹੋ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਕਤ ਨਾ ਪਾਈਏ ਭਾਈ। ਗੁਰੂ ਨੂੰ ਧਾਰਨ ਕਰੀਏ। ਸਤਿਗੁਰੂ ਜੀ ਵਾਰ ਵਾਰ ਸਮਝਾ ਰਹੇ ਨੇ ਅਤੇ ਜਿਨ੍ਹਾਂ ਦਾ ਦਿਹਾੜਾ ਮਨਾ ਰਹੇ ਹਨ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 7 ਜਨਵਰੀ ਨੂੰ, ਉਹਨਾਂ ਦੇ ਬਾਰੇ ਦੇ ਵਿੱਚ ਤੇ ਬਚਨੀ ਇਹ ਪੜ੍ਹਦੇ ਹਾਂ ਕਿ ਵੈ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਬੇਨਤੀ ਹੈ ਗੁਰੂ ਵਾਲੇ ਬਣੀਏ, ਜਿਹੜੇ ਪ੍ਰਾਣੀ ਹਾਲੀ ਤੱਕ ਨਿਗੁਰੇ ਨੇ ਉਹ ਗੁਰੂ ਨੂੰ ਧਾਰਨ ਕਰਨ। ਅੱਜ ਗੁਰੂ ਰਾਮਦਾਸ ਜੀ ਵਾਰ ਵਾਰ ਇਹ ਸਾਨੂੰ ਸਿੱਖਿਆ ਦੇ ਰਹੇ ਨੇ ਕਿ ਗੁਰੂ ਵਾਲੇ ਬਣੀਏ।
ਜਿਨੀ ਦਰਸ਼ਨ ਜਿਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ ਰਾਮ।
ਜਿਨ੍ਹਾਂ ਨੇ ਸਤਿਗੁਰ ਦਾ ਦਰਸ਼ਨ ਨਹੀਂ ਕੀਤਾ, ਪਹਿਲਾਂ ਤਾਂ ਦੂਸਰਾ ਪੱਖ ਬਿਆਨ ਕੀਤਾ ਸੀ ਨਾ, ਹੁਣ ਉਹਨਾਂ ਦਾ ਜਿਹੜੇ ਸਤਿਗੁਰ ਦਾ ਦਰਸ਼ਨ ਨਹੀਂ ਕਰਦੇ ਉਹਨਾਂ ਦਾ ਜੀਵਨ ਕਿਹੋ ਜਿਹਾ ਹੈ। ਗੁਰੂ ਰਾਮਦਾਸ ਜੀ ਨੇ ਰਹਿਰਾਸ ਸਾਹਿਬ ਦੇ ਵਿੱਚ ਸਮਝਾਇਆ ਹੈ ਕਿ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ। ਕਹਿੰਦੇ ਫਿਟਕਾਰ ਹੈ ਇਹੋ ਜਿਹੇ ਜੀਵਨੇ 'ਤੇ, ਲਾਹਨਤ ਹੈ ਇਹੋ ਜਿਹੇ ਜੀਵਨੇ 'ਤੇ ਜਿਹੜਾ ਕਦੀ ਗੁਰੂ ਦੀ ਸੰਗਤ ਵਿੱਚ ਆਇਆ ਹੀ ਨਹੀਂ, ਗੁਰੂ ਕੀ ਬਾਣੀ ਨੂੰ ਸੁਣਿਆ ਹੀ ਨਹੀਂ। ਸਤਿਗੁਰ ਜੀ ਸਮਝਾ ਰਹੇ ਹਨ,
ਤਿੰਨ ਨਿਹ ਫਲ ਤਿੰਨ ਨਿਹ ਫਲ ਜਨਮ ਸਭ ਬ੍ਰਿਥਾ ਗਵਾਇਆ ਰਾਮ।
ਉਹਨਾਂ ਨੇ ਆਪਣਾ ਜਨਮ ਨਿਹਫਲ ਗਵਾ ਲਿਆ, ਬ੍ਰਿਥਾ ਗਵਾ ਲਿਆ ਹੈ।
ਨਿਹ ਫਲ ਜਨਮ ਤਿੰਨ ਬ੍ਰਿਥਾ ਗਵਾਇਆ ਤੇ ਸਾਗਤ ਮੂਏ ਮਰ ਝੂਰੇ।
ਉਹਨਾਂ ਨੇ ਆਪਣਾ ਜਨਮ ਜਿੱਥੇ ਵਿਅਰਥ ਗਵਾਇਆ ਹੈ ਉਹ ਚੁਰ ਚੁਰ ਕੇ ਆਤਮਿਕ ਤੌਰ 'ਤੇ ਮਰਦੇ ਹਨ।
ਪਰ ਹੁੰਦਾ ਰਤਨ ਪਦਾਰਥ ਭੁੱਖੇ ਭਾਗਹੀਨ ਹਰ ਦੂਰੇ।
ਉਹਨਾਂ ਦਾ ਜੀਵਨ ਕਿਹੋ ਜਿਹਾ ਹੈ ਕਿ ਘਰ ਦੇ ਵਿੱਚ ਤੇ ਵਸਤੂ ਹੈ, ਰਤਨ ਹੈ, ਬਾਣੀ ਹੈ, ਨਾਮ ਹੈ। ਕਿਉਂਕਿ ਗੁਰੂ ਅਰਜਨ ਸਾਹਿਬ ਜੀ ਸਮਝਾਉਂਦੇ ਨੇ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਪਰ ਉਹਨਾਂ ਨੂੰ ਨਹੀਂ ਪਤਾ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਧਨਾ ਆਇਆ। ਜਿਹੜੇ ਮਨ ਦੇ ਪਿੱਛੇ ਚੱਲਦੇ ਨੇ ਉਹਨਾਂ ਨੂੰ ਨਾਮ ਅੰਮ੍ਰਿਤ ਦੀ ਕਿਰਪਾ ਦਾ ਮਹਿਮਾ ਦਾ ਨਹੀਂ ਪਤਾ।
ਹਰ ਹਰ ਤਿੰਨ ਕਾ ਦਰਸ਼ਨ ਕਰੀ ਹੋ ਜਿਨੀ ਹਰ ਹਰ ਨਾਮ ਨਾ ਧਿਆਇਆ।
ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਨਹੀਂ ਜਪਿਆ ਨਹੀਂ ਧਿਆਇਆ ਉਹਨਾਂ ਦਾ ਦਰਸ਼ਨ ਨਹੀਂ ਕਰਨਾ ਚਾਹੀਦਾ। ਦੇਖੋ ਗੁਰਸਿੱਖ ਜਦੋਂ ਅਰਦਾਸ ਕਰਦਾ ਹੈ ਨਾ ਤੇ ਇਹੀ ਕਹਿੰਦਾ ਹੈ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਉਹਨਾਂ ਦੀ ਸੰਗਤ ਬਖਸ਼ ਜਿਨ੍ਹਾਂ ਦੇ ਵਿੱਚ ਬੈਠ ਕੇ ਪਰਮਾਤਮਾ ਜੀ ਉਹ ਤੁਹਾਡਾ ਨਾਮ ਚੇਤਾਉਂਦਾ ਹੈ, ਅਤੇ ਜਿਨ੍ਹਾਂ ਦੇ ਸੰਗਤ ਵਿੱਚ ਪਰਮਾਤਮਾ ਦਾ ਨਾਮ ਭੁੱਲਦਾ ਹੈ। ਭਗਤ ਕਬੀਰ ਜੀ ਨੇ ਸਾਨੂੰ ਵਰਜ ਦਿੱਤਾ ਕਿ ਉਹਨਾਂ ਦੀ ਸੰਗਤ ਵਿੱਚ ਨਹੀਂ ਜਾਣਾ ਚਾਹੀਦਾ। ਗੁਰੂ ਸਵਾਰਿਓ, ਮਾੜੇ ਮਨੁੱਖ ਦੇ ਕੋਲ ਬੈਠਿਆਂ ਉਹਦੀਆਂ ਵਾਈਬ੍ਰੇਸ਼ਨ ਬੁਰੀਆਂ ਤਰੰਗਾਂ ਸਾਨੂੰ ਪ੍ਰਭਾਵਿਤ ਕਰਨਗੀਆਂ। ਜੇਕਰ ਚੰਗੇ ਮਨੁੱਖਾਂ ਦੇ ਕੋਲ ਬੈਠਾਂਗੇ, ਚੰਗੀ ਸੰਗਤ ਵਿੱਚ ਬੈਠਾਂਗੇ, ਜੀਵਨ ਯਾਤਰਾ ਸਫਲ ਹੋ ਜਾਵੇਗੀ। ਇਹ ਗੱਲ ਗੁਰੂ ਸਾਹਿਬ ਜੀ ਸਾਨੂੰ ਰੋਜ਼ਾਨਾ ਸਮਝਾਉਂਦੇ ਨੇ ਕਿ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਇਸ ਕਰਕੇ ਸਤ ਸੰਗਤ ਕਰਨ ਵਿੱਚ ਕਦੇ ਵੀ ਆਲਸ ਨਹੀਂ ਕਰਨਾ ਚਾਹੀਦਾ।
ਜਿਨੀ ਦਰਸ਼ਨ ਜਿਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ।
ਜਿਨ੍ਹਾਂ ਨੇ ਗੁਰੂ ਦਾ ਦਰਸ਼ਨ ਨਹੀਂ ਕੀਤਾ, ਸਤਿਗੁਰ ਪੁਰਖ ਦਾ ਦਰਸ਼ਨ ਨਹੀਂ ਕੀਤਾ।
ਹਮ ਚਾਤ੍ਰਿਕ ਦੀਨ ਹਰ ਪਾਸ ਬੇਨੰਤੀ ਰਾਮ।
ਗੁਰੂ ਸਾਹਿਬ ਜੀ ਸ਼ਬਦ ਦੇ ਆਖਰੀ ਬੰਦ ਵਿੱਚ ਸਮਝਾਉਂਦੇ ਨੇ ਕਿ ਅਸੀਂ ਪਪੀਹੇ ਹਾਂ, ਚਾਤ੍ਰਿਕ ਹਾਂ, ਪਰਮਾਤਮਾ ਜੀ ਦੇ ਪਾਸ ਬੇਨਤੀ ਹੈ।
ਗੁਰਮੇਲ ਮੇਰਾ ਪਿਆਰਾ ਹਮ ਸਤਿਗੁਰ ਕਰ ਹੈ ਭਗਤੀ ਰਾਮ।
ਬੇਨਤੀ ਹੈ ਕਿ ਪਰਮਾਤਮਾ ਜੀਓ ਗੁਰੂ ਨੂੰ ਮਿਲਾ ਦਿਓ, ਗੁਰੂ ਨੂੰ ਮਿਲਾ ਦਿਓ, ਗੁਰੂ ਨੂੰ ਮਿਲ ਕੇ ਅਸੀਂ ਪਰਮਾਤਮਾ ਦੀ ਭਗਤੀ ਕਰੀਏ।
ਹਰ ਹਰ ਸਤਿਗੁਰ ਕਰ ਹੈ ਭਗਤੀ ਜਾਂ ਹਰ ਪ੍ਰਭ ਕਿਰਪਾ ਧਾਰੇ।
ਸਤਿਗੁਰੂ ਦੇ ਰਾਹੀਂ ਪਰਮਾਤਮਾ ਦੀ ਭਗਤੀ ਤਾਂ ਹੀ ਹੋ ਸਕਦੀ ਹੈ ਜੇ ਪਰਮਾਤਮਾ ਕਿਰਪਾ ਕਰੇ। ਕਿਰਪਾ ਤੋਂ ਬਗੈਰ, ਮੇਰਾਮ ਤੋਂ ਬਗੈਰ, ਬਖਸ਼ਿਸ਼ ਤੋਂ ਬਗੈਰ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਿਆ ਜਾ ਸਕਦਾ।
ਮੈਂ ਗੁਰ ਬਿਨ ਅਵਰ ਨ ਕੋਈ ਬੇਲੀ, ਗੁਰ ਸਤਿਗੁਰ ਪ੍ਰਾਣ ਹਮਾਰੇ।
ਕਹਿੰਦੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਮੈਂ ਸਤਿਗੁਰ ਬਿਨ ਹੋਰ ਕੋਈ ਵੀ ਬੇਲੀ ਨਹੀਂ ਹੈ, ਮਦਦਗਾਰ ਨਹੀਂ ਹੈ। ਦੇਖੋ ਕਿੰਨੇ ਸੋਹਣੇ ਢੰਗ ਦੇ ਨਾਲ ਗੁਰੂ ਅਰਜਨ ਸਾਹਿਬ ਜੀ ਸਾਨੂੰ ਰੋਜ਼ਾਨਾ ਸੋਹਿਲਾ ਸਾਹਿਬ ਦੇ ਵਿੱਚ ਸਮਝਾਉਂਦੇ ਨੇ ਮਿੱਤਰ ਬਣਾ ਕੇ ਕਿ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟੈਲ ਕੀ ਵੇਲਾ। ਐ ਮੇਰੇ ਮਿੱਤਰ, ਮੈਂ ਤੈਨੂੰ ਬੇਨਤੀ ਕਰਦਾ ਪਿਆ ਹਾਂ, ਸੁਣ। ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟੈਲ ਕੀ ਵੇਲਾ, ਈਹਾਂ ਖਾਟ ਚਲੋ ਹਰ ਲਾਹ ਆਗੈ ਬਸਨ ਸੁਹੇਲਾ। ਸਤਿਗੁਰੂ ਜੀ ਵੀ ਇੱਥੇ ਸਾਨੂੰ ਸਮਝਾ ਰਹੇ ਨੇ ਕਿ ਸਤਿਗੁਰ ਤੋਂ ਬਗੈਰ ਕੋਈ ਵੀ ਬੇਲੀ ਨਹੀਂ ਹੈ, ਮਿੱਤਰ ਨਹੀਂ ਹੈ।
ਕਹੋ ਨਾਨਕ ਗੁਰ ਨਾਮ ਦ੍ਰਿੜਾਇਆ, ਹਰ ਹਰ ਨਾਮ ਹਰ ਸਤੀ।
ਗੁਰੂ ਨੇ ਪਰਮਾਤਮਾ ਦਾ ਨਾਮ ਦ੍ਰਿੜ ਕਰਵਾ ਦਿੱਤਾ ਹੈ, ਜੋ ਸਤ ਹੈ, ਜੋ ਫਦੀਵੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਸਾਨੂੰ ਸਮਝਾਉਂਦੇ ਨੇ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਪਰਮਾਤਮਾ ਦਾ ਨਾਮ ਹੀ ਸਤ ਹੈ।
ਹਮ ਚਾਤ੍ਰਿਕ ਦੀਨ ਹਰ ਪਾਸ ਬੇਨੰਤੀ।
ਸ਼ਬਦ ਦੀ ਸਮਾਪਤੀ ਕਰਦਿਆਂ ਗੁਰੂ ਰਾਮਦਾਸ ਜੀ ਕਹਿੰਦੇ ਨੇ, ਅਸੀਂ ਪਪੀਹੇ ਹਾਂ, ਅਸੀਂ ਪਪੀਹੇ ਹਾਂ, ਪਰਮਾਤਮਾ ਦੇ ਪਾਸ ਬੇਨਤੀ ਹੈ ਕਿ ਆਪਣੇ ਅੰਮ੍ਰਿਤ ਨਾਮ ਦੀ ਬੂੰਦ ਬਖਸ਼ੋ। ਇਹ ਗੁਰਸਿੱਖ ਰੋਜ਼ ਹੀ ਸੋਹਿਲਾ ਸਾਹਿਬ ਦੇ ਵਿੱਚ ਪੜ੍ਹਦਾ ਹੈ ਕਿ ਹਰ ਚਰਨ ਕਵਲ ਮਕਰੰਦ, ਲੋਭਤ ਮਨੋ ਅਣ ਦਿਨੋ ਮੋਹਿ ਆਹੀ ਪਿਆਸਾ, ਕਿਰਪਾ ਜਲ ਦੇਹੋ ਨਾਨਕ ਸਾਰੰਗ ਕਉ ਹੋਏ ਜਾਤੈ ਤੇਰੇ ਨਾਮ ਵਾਸਾ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਆਪਣਾ ਨਾਮ ਬਖਸ਼ਿਸ਼ ਕਰਨ, ਜੋ ਸਤਿਗੁਰੂ ਜੀ ਨੇ ਅੱਜ ਸਿੱਖਿਆ ਦਿੱਤੀ ਹੈ ਕਿ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਸਮੂਹ ਸਾਧ ਸੰਗਤ ਦਾ ਧੰਨਵਾਦ, ਸਮੂਹ ਸਿੰਘ ਸਾਹਿਬਾਨ ਜੀ ਦਾ, ਖਾਸ ਕਰਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਥੇਦਾਰ ਅਵਤਾਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਜੀ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਨੂੰ ਪਿਆਰ ਨਾਲ ਪੜ੍ਹੀਏ ਜੀ।
ਕਹੋ ਨਾਨਕ ਗੁਰ ਨਾਮ ਦ੍ਰਿੜਾਇਆ, ਹਰ ਹਰ ਨਾਮ ਹਰ ਸਤੀ। ਹਮ ਚਾਤ੍ਰਿਕ ਦੀਨ ਹਰ ਪਾਸ ਬੇਨੰਤੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।